सतनाम श्री वाहे गुरु साहिब जीओ। कच्छो कंचन पयो शब्द गुर श्रवण है सुनयो। बिखते अमृत होयो नाम सत गुर मुख पणयो। लोहो होयो लाल नदर सत गुर जद तहरे। पाहण माणक करे ज्ञान गुर कहयो बीचारे। काठ हूँ श्री खंड सत गुर कियो। दुख दरिद्र तिनके गए। सत गुरु चरण जिन परसया। से पस परेत सुर नर पय। काठ हूँ श्री खंड सत गुर कियो। दुख दरिद्र तिनके गए। सत गुरु चरण जिन परसया। से पस परेत सुर नर पय। सतनाम श्री वाहे गुरु साहिब जियो। पातशाही दसवीं त्वै प्रसाद। चलित्र पंद्रवा दोहरा। कथा चतुर्दश मंत्र बर। नृप सौ कही बखान। सुन तरीज के नृप रहे दियो अदक तह दान। कथा चतुर्दश मंत्र बर। नृप सौ कही बखान। सुन तरीज के नृप रहे दियो अदक तह दान। गुरु प्यारी सत्संग जी, आप जी सरवण कर रहे हो साहिब ए कमाल साहिब श्री गुरु गोबिंद सिंह साहिब जी की महान रचना श्री दसम ग्रंथ साहिब जी की पावन गुरबाणी श्री चरित्रोपाख्यान की लड़ी वार विचार। सो सतगुरां की कृपा दे नाल हुण तक 14 चलित्र विचार सहित संपूर्ण हो चुके हैं। सो अज सतगुरां की बख्शिश दे नाल 15वां जो चरित्र है उहदी विचार शुरू करन जा रहे हाँ। सो आओ बड़े प्यार दे नाल 15वें चलित्र की विचारधारा नाल जुड़ना करिए जी। दोहरा कथा चतुर्दश मंत्र बारे। नृप सौ कही बखान। सतगुरु जी वचन करदे ने कि वजीर ने राजे नूं 14वां प्रसंग जो इस्त्रियां दे चलित्र दा है ਉਹ ਸੁਣਾਉਣਾ ਸ਼ੁਰੂ ਕੀਤਾ। ਸੁਨਤ ਰੀਝ ਕੇ ਨਿਰਭ ਰਹੇ ਦਿਓ ਅਦਿਕ ਤਹਿਦਾਨ। ਜਿਸ ਨੂੰ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ ਅਤੇ ਵਜ਼ੀਰ ਨੂੰ ਬਹੁਤ ਸਾਰਾ ਧਨ ਮਾਲ ਦੇ ਕੇ ਖੁਸ਼ ਕੀਤਾ। ਏਕ ਬਿਮਾਤਰਾ ਭਾਨ ਕੀ ਰਾਮਦਾਸਪੁਰ ਬੀਚ। ਬਹੁਪੁਰ ਖਨਸਾ ਰਤ ਕਰੈ ਊਚ ਨ ਜਾਣੈ ਨੀਚ। ਵਜ਼ੀਰ ਆਖਣ ਲੱਗਾ ਕਿ ਹੇ ਰਾਜਨ, ਕਿ ਰਾਮਦਾਸਪੁਰ ਦੇ ਵਿੱਚ ਇੱਕ ਭਾਨੂ ਨਾਂ ਦੇ ਬਾਲਕ ਦੀ ਮਾਤਾ ਸੀ। ਭਾਨੂ ਉਹਦਾ ਬੱਚਾ ਸੀ ਅਤੇ ਉਹਦੀ ਇੱਕ ਮਾਂ ਸੀ ਅਤੇ ਉਹ ਇਸਤਰੀ ਐਸੀ ਸੀ ਜੋ ਬਿਨਾਂ ਕੋਈ ਊਚ ਨੀਚ ਦੀ ਵਿਚਾਰ ਕੀਤੇ ਬਹੁਤ ਸਾਰੇ ਪਰਾਏ ਪੁਰਖਾਂ ਦੇ ਨਾਲ ਮੇਲ ਮਿਲਾਪ ਰੱਖਦੀ ਸੀ, ਬੁਰੇ ਕਰਮ ਕਰਦੀ ਸੀ। ਤਾ ਕੋ ਪਤ ਮਰ ਗਇਓ ਜਬੇ ਤਾਹੇ ਰਹੇਓ ਅਵਦਾਨ। ਹਦਕ ਹਿਰਦੈ ਪੀਤਰ ਡਰੀ ਲੋਕ ਲਾਜ ਜਿਅ ਜਾਨ। ਜਿਸ ਵੇਲੇ ਉਹਦਾ ਪਤੀ ਮਰ ਗਿਆ ਉਸ ਤੋਂ ਬਾਅਦ ਉਸਨੂੰ ਗਰਭਪਾਤ ਹੋ ਗਿਆ, ਭਾਵ ਕਿ ਉਹਨੇ ਗਰਭ ਧਾਰਨ ਕਰ ਲਿਆ, ਜਿਸ ਕਰਕੇ ਉਹ ਆਪਣੇ ਹਿਰਦੇ ਵਿੱਚ ਬਹੁਤ ਡਰੀ ਅਤੇ ਲੋਕ ਸ਼ਰਮ ਰੱਖਦੀ ਹੋਈ ਆਪਣੇ ਮਨ ਵਿੱਚ ਪਛਤਾਵਾ ਕਰਨ ਲੱਗੀ। ਚਾਉ ਪਈ ਭਾਨ ਮਤੀ ਤਿਹ ਨਾਮ ਬਖਨਿਅਤ। ਬੜੀ ਸ਼ਨਾਰ ਜਗਤ ਮੈਂ ਜਨਿਅਤ। ਭਾਨ ਮਤੀ ਉਸ ਇਸਤਰੀ ਦਾ ਨਾਮ ਸੀ। ਬੜੀ ਸ਼ਨਾਰ, ਸ਼ਨਾਰ ਭਾਵ ਬਹੁਤ ਛਲ ਕਪਟ ਕਰਨ ਵਾਲੀ। ਇਸ ਤਰੀਕੇ ਦੇ ਨਾਲ ਉਹ ਆਸ ਪਾਸ ਨਗਰਾਂ ਦੇ ਵਿੱਚ ਜਾਣੀ ਜਾਂਦੀ ਸੀ। रज़ बता को रह गयो अदाना, तबे अबला को हिरदा डराना। आखन लगे कि ओदा पति ता हुन मर चुका सी। पति दे मर जान तो बाद जड़ा उसनू गर्भ हो चुका सी, गर्भपात हो चुकी सी। इस करके वो अपने हिरदे विच बहुत पछताउन लगी, बहुत घबराउन लगी कि लोग मेरे बारे की सोचणगे, जां वो अपने घरां दे विच मेरे बारे कैसियां गल्लां करनगे कि पति तां मर गया है ते ये गर्भपात किवें हो सकदी है। अड़िल तिन प्रसाद हू किए बहु पुरख बुलाए कै, तिन देखत रही सोए जो सखाट डसाए कै। फिर उस स्त्री ने अपना जो झूठ सी, अपना बुरा कर्म छुपाउन वास्ते एक ऐसा चरित्र खेडिया जिहदे नाल उसने अपने आप नूं धर्मी साबित कर दिता कि मैं बहुत पति धर्म दे विच परिपक्क हाँ। ते उहदा जो बुरा कर्म सी ओह भी लोकां दे सामने ना आ सकिया, कोई भी ओहदे इस भेद नूं जाण ना सकिया। उसने ऐसा भारी चरित्र जिहड़ा सी ਉਹ ਨਗਰ ਦੇ ਲੋਕਾਂ ਦੇ ਨਾਲ ਖੇਡਣਾ ਕੀਤਾ। ਕੀ ਹੋਇਆ ਕਿ ਇੱਕ ਦਿਨ ਉਸਨੇ ਆਪਣੇ ਘਰ ਦੇ ਵਿੱਚ ਬਹੁਤ ਵੱਡਾ ਜੱਗ ਕੀਤਾ, ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ ਵਿੱਚ ਭੋਜਨ ਦੇ ਵਾਸਤੇ ਸੱਦਿਆ। ਜਿਸ ਵੇਲੇ ਲੋਕ ਸੱਦਾ ਪ੍ਰਾਪਤ ਕਰਕੇ ਉਹਦੇ ਘਰ ਵੱਲ ਨੂੰ ਆ ਰਹੇ ਹਨ ਭੋਜਨ 'ਤੇ, ਉਹਨਾਂ ਨੂੰ ਆਉਂਦਿਆਂ ਵੇਖ ਕੇ ਉਹ ਇਸਤਰੀ ਭਾਨਮਤੀ ਨਾਂ ਦੀ ਮੰਜੀ ਵਿਛਾ ਕੇ ਲੇਟ ਗਈ ਹੈ, ਚਮਕ ਠਾੜ ਉੱਠ ਪਈ। ਚਰਿੱਤਰ ਮਨ ਆਨ ਕੈ, ਹਉ ਪਤ ਕੋ ਨਾਮ ਵਿਚਾਰ ਉਚਾਰਿਓ ਜਾਨ ਕੈ। ਤੇ ਫਿਰ ਉਹ ਭਾਨਮਤੀ ਨਾਂ ਦੀ ਇਸਤਰੀ ਜਿਸ ਵੇਲੇ ਉਹਨੇ ਵੇਖਿਆ ਕਿ ਲੋਕ ਮੇਰੇ ਘਰ ਦੇ ਵਿੱਚ ਆ ਚੁੱਕੇ ਨੇ, ਤਾਂ ਉਹ ਬੜੇ ਪਖੰਡੀ ਦੇ ਮਨ ਦੇ ਨਾਲ ਉੱਠ ਕੇ ਖੜੀ ਹੋਈ ਤੇ ਉੱਚੀ ਆਵਾਜ਼ ਦੇ ਵਿੱਚ ਆਪਣੇ ਪਤੀ ਦਾ ਨਾਮ ਲੈ ਕੇ ਆਵਾਜ਼ਾਂ ਮਾਰਨ ਲੱਗ ਪਈ। ਦੋਹਰਾ ਜਾ ਦਿਨ ਮੋਰੇ ਪਤਮਰੇ, ਮੋਹ ਸੋ ਕਹਿਓ ਬੁਲਾਏ, ਜੇ ਅਬ ਤੂੰ ਮੋਹ ਸੋ ਜਰੈ ਪਰੈ ਨਰਕ ਮੋ ਜਾਏ। ਉਹ ਸਭ ਲੋਕਾਂ ਨੂੰ ਸੁਣਾ ਕੇ ਆਖਣ ਲੱਗੀ ਕਿ ਜਿਸ ਦਿਨ ਮੇਰਾ ਪਤੀ ਮਰਿਆ ਸੀ ਨਾ, ਉਹਨੇ ਮੈਨੂੰ ਆਪਣੇ ਕੋਲ ਬੁਲਾ ਕੇ ਗੱਲ ਆਖੀ ਸੀ ਕਿ ਜੇਕਰ ਤੂੰ ਹੁਣ ਮੇਰੇ ਨਾਲ ਮਰਦੀ ਹੈ ਤਾਂ ਤੂੰ ਨਰਕਾਂ ਵਿੱਚ ਜਾਵੇਂਗੀ। ਅੜਿਲ ਭਾਨ ਲਰਕਵਾ ਰਹਿ ਸੇਵਤ ਹੈ ਕੀਜੀਐ, ਪਾਲ ਭੋਸ ਕਰ ਤਾਹੇ ਬਡੋ ਕਰ ਲੀਜੀਐ। ਉਹਨੇ ਮੈਨੂੰ ਆਖਿਆ ਸੀ ਕਿ ਭਾਨੂੰ ਇਹ ਛੋਟਾ ਹੈ, ਬੱਚਾ ਹੈ, ਇਹਦੀ ਪਾਲਣਾ ਪੋਸਣਾ ਕਰ ਤੇ ਵੱਡਾ ਕਰ। ਆਪ ਜਦਨ ਵਹਿ ਖੈ ਹੈ ਖਾਟ ਕਮਾਏ ਕੈ, ਹਉ ਤਦਨ ਸੁਪਨ ਤੁਹੇ ਦੈ ਹਉ ਹਾਉ ਹੂੰ ਆਏ ਕੈ। ਤੇ ਆਖਣ ਲੱਗੀ ਉਹਨੇ ਮੈਨੂੰ ਆਖਿਆ ਸੀ ਕਿ ਜਿਸ ਦਿਨ ਭਾਨੂੰ ਵੱਡਾ ਹੋ ਜਾਵੇਗਾ, ਆਪ ਖੱਟ ਕੇ ਕਮਾਈ ਕਰਕੇ ਆਪਣੇ ਖਾਣ ਜੋਗਾ ਹੋ ਜਾਵੇਗਾ, ਉਸ ਦਿਨ ਮੈਂ ਤੈਨੂੰ ਸੁਪਨਾ ਦੇਵਾਂਗਾ, ਆ ਕੇ ਸੁਪਨੇ ਦੇ ਵਿੱਚ ਮੈਂ ਤੈਨੂੰ ਆਪਣੇ ਦਰਸ਼ਨ ਦੇਵਾਂਗਾ, ਅਤੇ ਉਸ ਵੇਲੇ ਤੂੰ ਸੜ ਕੇ ਮੇਰੇ ਕੋਲ ਪਹੁੰਚ ਜਾਈ, ਮਰ ਕੇ ਮੇਰੇ ਕੋਲ ਆ ਜਾਵੀ, ਸਿੱਧੇ ਮੇਰੇ ਕੋਲ ਹੀ ਪਹੁੰਚ ਜਾਵੇਂਗੀ। ਅਤੇ ਹੁਣ ਮੈਨੂੰ ਆਪਣੇ ਪਤੀ ਦਾ ਸੁਪਨਾ ਆਖਿਰ ਆ ਗਿਆ ਹੈ। ਦੋਹਰਾ ਪਾਨ ਕਰੋ ਕਰਤੇ ਬਡੋ, ਸੁਪਨ ਦਿਓ ਪਤ ਆਏ, ਤਾਤੇ ਹਉ ਹਰ ਰਾਏ ਕੇ ਜਰਤ ਕੀਰਤ ਪੁਰ ਜਾਏ। ਅਤੇ ਆਖਣ ਲੱਗੀ ਕਿ ਭਾਨੂੰ ਹੁਣ ਵੱਡਾ ਹੋ ਗਿਆ ਏ, ਅਤੇ ਮੇਰੇ ਪਤੀ ਨੇ ਮੈਨੂੰ ਸੁਪਨੇ ਵਿੱਚ ਆ ਕੇ ਦਰਸ਼ਨ ਵੀ ਦੇਤੇ ਨੇ, ਇਸ ਵਾਸਤੇ ਹੁਣ ਮੈਂ ਫੈਸਲਾ ਕੀਤਾ ਹੈਗਾ, ਮੈਂ ਪਤੀ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਮੈਂ ਸ਼੍ਰੀ ਗੁਰੂ ਹਰ ਰਾਏ ਸਾਹਿਬ ਦੇ ਜੋ ਕੀਰਤਪੁਰ ਜੋ ਅਸਥਾਨ ਹੈ ਉੱਥੇ ਜਾ ਕੇ ਹੁਣ ਮੈਂ ਸੜ ਮਰਾਂਗੀ, ਆਪਣੇ ਪਤੀ ਦੇ ਹੁਕਮ ਨੂੰ ਪ੍ਰਵਾਨ ਕਰ ਲਵਾਂਗੀ। ਅੜਿਲ ਲੋਗ ਹਟਕ ਬਹੁ ਰਹੇ, ਨਾ ਤਿੰਨ ਬਚ ਮਾਨਿਓ, ਧਨ ਲੁਟਾਏ ਉੱਠ ਚਲੀ ਘਨੋ ਹੱਠ ਠਾਨਿਓ। ਲੋਕਾਂ ਨੇ ਬਹੁਤ ਸਮਝਾਇਆ ਪਰ ਉਸਨੇ ਕਿਸੇ ਦੀ ਇੱਕ ਗੱਲ ਨਾ ਮੰਨੀ, ਆਪਣਾ ਸਾਰਾ ਘਰ ਦਾ ਧਨ ਦੌਲਤ ਲੁਟਾ ਕੇ ਤੇ ਬੜੇ ਹੱਠ ਨੂੰ ਧਾਰਨ ਕਰਕੇ ਆਖਿਰ ਚੱਲ ਪਈ ਹੈ। ਰਾਮਦਾਸਪੁਰ ਛਾੜ ਕੀਰਤਪੁਰ ਆਏ ਕੈ, ਹਉ ਇੱਕ ਪਗ ਠਾਡੇ ਜਰੀ ਮਿਰਦੰਗ ਵਜਾਏ ਕੈ। ਫਿਰ ਰਾਮਦਾਸਪੁਰ ਨੂੰ ਛੱਡ ਕੇ ਕੀਰਤਪੁਰ ਆ ਗਈ ਤੇ ਇੱਕ ਪੈਰ ਤੇ ਖੜੀ ਹੋ ਕੇ ਢੋਲ ਵਜਾ ਕੇ ਸੜ ਮਰੀ। दोहरा बहु लोगन देखत जरी एक बगठा डी सोए हेर रीज रीज करहे एद न जानत कोए। बहुत सारे लोगों ने उसनु एक पैर ते खड़े होके सड़द्या वेख्या। सारे लोग खुश हो गए कि अपने पति धर्म दे प्रपक्ष सी जो इहदे पति ने आख्या। इहने उहदे हुक्म दे उपर फुल चढ़ाए ने पर असलियत दे भेद नू कोई जान ना सकिया। सकल जगत में जे पुरख त्रै कौ करत विश्वास सात दिवस भीतर तुरत होत तवन को नास। ते साहिब जी बचन करदे ने कि जिहड़े पुरश संसार दे विच ऐसियां बद चलन औरतां दे मगर लगदे ने जो उन्हां दे उपर विश्वास करदे ने अपना भेद उन्हां नूं देंदे ने ओह मनुख अपना जीवन नाश कर बैठदे ने। क्योंकि जिथे ऐसियां औरतां आप अपना जीवन बदनाम करदियां ने अपना आप नष्ट करदियां ने कामांद वासना विच फस के उथे होर जिहड़े इन्हां संग करदे हन उन्हां दा भी नाम बदनाम हुंदा है ते आखर बदनामी करके मरण तो अलावा होर कुछ पल्ले नहीं पैंदा। जीवन दा नाश हो जाता है आत्मा दा नाश हुंदा है आत्मिक जीवन खत्म हो जाता है मंद वासना पै के बुरे कर्मां नूं करन करके ते किते ना किते मनुख जिहड़ा है ओह अपने शरीरक जीवन नूं भी खत्म कर बैठदा है। जो नर काहू त्रिया को देत आपनोचित ता नर कहो यह जगत में हो तखवारी नित। सतगुरु जी बचन करते हैं कि जेड़े फिर मर्द ऐसिया बुरे कर्म करने वालिया विवेशमय स्त्रियां होंदिया उन्होंने अपना दिल देंदे हैं अपना चित उन्होंने पाते ने प्यार पाते ने उन्होंने मगर लगते ने उन्होंने मनुखा नु संसार खुवारी ही होंगी है उन्होंने बेइज्जती होंगी है बदनामी ही होंगी है कुछ भी उन्होंने हाथ शुभ चीज जी है वह नहीं लगती। समाज भी ऐसे पुरशां नूं प्रवान नहीं करता चंगा नहीं आखदा। सो गरीब नवाज पातशाह चरित्र की समाप्ति करते हुए बचन करते ने हित श्री चरित्र पखियाने त्रया चरित्रे मंत्री भूप संवादे हंदर समो चरित्र समापतम सत सुबम सत हफजू। सतगुरु जी बचन करते ने कि इस तरीके दे नाल श्री चरित्रोपाख्यान दे त्रया चरित्र दा वजीर ते राजे दे आपसी वार्तालाप दा जो 15वां चरित्र है वह शुभ संपूर्ण हुंदा है हफजू भाव की चलदा। सो गुरु प्यारी साध संगत जी यह सी श्री चरित्रोपाख्यान की पवित्र पावन गुरबाणी का 15वां चरित्र जो आप जी ने सरवण किया है तो गुरु साहब ने आप कृपा करके विचार सहित संपूर्ण करवाया है महाराज ने आप सेवा लई है। सो गुरु प्यारी साध संगत जी सतगुरु महाराज जी वचन करते ने कि जो भी गुरु साहब जी ने जो प्रसंग श्री चरित्रोपाख्यान खोल करके दर्शाए हैं ये विच एक बहुत ही महान सिक्ख्या जी सू सीखण वास्ते मिल रही है कि एक जड़ा बुरा कर्म है ना उन्होंने छुपाउण वास्ते होर बुरे कर्म करने पैंदे ने। जिवें इहदे विच असीं पढ़ रहे हां कि जिहड़ियां औरतां बद चलन हन उह अपने पाप नूं छुपाउण वास्ते एक होर पाप करदियां ने एक नूं धोखा देण वास्ते दूसरे नूं ते अपना पाप छुपाउण वास्ते एक तां अपना घर छड्डदियां ने सब तों पहले अपने पति नूं धोखा दिंदियां ने उस तों बाद बाहर जा के एक नाल नहीं अनेकां मर्दां दे नाल मेल मिलाप रखदियां ने ते उहनां दे कोलों अपना आप छुपाउण वास्ते कि इहनां नूं साडी सच्चाई दा पता ना चल सके उन्हां दे नाल भी धोखे करदियां ने। एक पाप नूं छुपाउण वास्ते दूसरा पाप किया जाता है दूसरे पाप नूं छुपाउण वास्ते तीसरा पाप करदियां हन सो पाप दे विचों पाप निकलता है। तां ते सतगुरु महाराज जी ने जो ये प्रसंग हन ये खोल करके दसे हन कि जेकर मनुख मंद वासना दे अधीन हुंदा है तां मनुख कितने हेठले पद्धर तक उहदा आचरण जिहड़ा है उह गिर जांदा है समाज विच भी लानतां खटदा है जिउंदे जी भी नरकां वर्गा जीवन भोगदा है ते मर के नरक दे च पैणा ही है क्योंकि एक ऐसा मनुख जो बुरे चलित्र वाला है कोई ऐसी इस्त्री बुरे चलित्र वाली जिहड़ी है वह बाहरी तौर ते जिहने मर्द दियां स्याणपां रख लवे जिवें हुण भानमती किसने भी चलित्र खेडिया लोगों ने साबित कर दिता कि वह पति धर्म के प्रपाक है तो लोग खुश भी हो गए एक धार्मिक स्थान जाके सड़ मरी ਤੇ ਲੋਕ ਖੁਸ਼ ਹੋ ਗਏ ਕਿ ਵਾਕਈ ਇਹ ਧਰਮ ਦੇ ਵਿੱਚ ਪ੍ਰਪੱਕ ਹੈ। ਪਰ ਉਹ ਪਰਮਾਤਮਾ ਨੂੰ ਕਦੇ ਠੱਗ ਨਹੀਂ ਸਕਦੀ। ਅੰਗੇ ਹੱਥ ਗੁਰੂ ਜੀ ਬਚਨ ਕਰਦੇ ਨੇ ਕਿ ਰੇ ਜਨ ਮਨ ਮਾਧੋ ਸਿਮਲਾਈ ਹੈ, ਚਤੁਰਾਈ ਨਾ ਚਤੁਰ ਭੁਜ ਪਾਈ ਹੈ। ਚਤੁਰਾਈਆਂ ਕਰਕੇ ਪਰਮਾਤਮਾ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਚਤੁਰਾਈਆਂ ਕਰਕੇ ਵਾਹਿਗੁਰੂ ਨੂੰ ਅਸੀਂ ਜਿਵੇਂ ਲੋਕਾਂ ਨੂੰ ਮੂਰਖ ਬਣਾ ਲੈਂਦੇ, ਮੇਰੇ ਵਾਹਿਗੁਰੂ ਨੂੰ ਅਸੀਂ ਵਾਹਿਗੁਰੂ ਨੂੰ ਬਹਿਕਾ ਨਹੀਂ ਸਕਦੇ, ਕਿਉਂਕਿ ਵਾਹਿਗੁਰੂ ਸਾਡੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਰੇ ਬੁਰੇ ਕੀ ਪੀਰ ਪਛਾਣਤ, ਤੁਹਾਡੇ ਹਰ ਇੱਕ ਦੇ ਹਿਰਦੇ ਦੀ ਜਾਣਦਾ ਹੈ। ਲੋਕਾਂ ਨੂੰ ਠੱਗ ਸਕਦੇ ਹਾਂ ਪਰ ਪਰਮਾਤਮਾ ਨੂੰ ਠੱਗ ਨਹੀਂ ਸਕਦੇ। ਸਤਿਗੁਰੂ ਜੀ ਬਚਨ ਕਰਦੇ ਨੇ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਮਨੁੱਖ ਦੇ ਵਿੱਚ ਹਜ਼ਾਰੇ ਸਿਆਣਪਾਂ ਹੋਣ, ਚਤੁਰਾਈਆਂ ਹੋਣ, ਲੋਕਾਂ ਨੂੰ ਠੱਗ ਸਕਦਾ ਹੋਵੇ ਪਰ ਵਾਹਿਗੁਰੂ ਦੇ ਅੱਗੇ ਇੱਕ ਨਹੀਂ ਚੱਲਦੀ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਇਹ ਪ੍ਰਸੰਗ ਜਿਹੜੇ ਹਨ ਇਹ ਖੋਲ੍ਹ ਕਰਕੇ ਦੱਸੇ ਹਨ ਕਿ ਕਾਮ ਵਾਸ਼ਨਾ ਦੇ ਅਧੀਨ ਹੋ ਕੇ ਮਨੁੱਖ ਆਪਣੇ ਜੀਵਨ ਦਾ ਆਪ ਨਾਸ਼ ਕਰ ਲੈਂਦਾ, ਜਿਵੇਂ ਭਾਨਮਤੀ ਨੇ ਆਪਣੇ ਜੀਵਨ ਦਾ ਆਪ ਨਾਸ਼ ਕਰ ਲਿਆ। ਚਤੁਰਾਈ ਭਾਵੇਂ ਜਿੰਨੀ ਮਰਜ਼ੀ ਸੀ ਪਰ ਚਤੁਰਾਈ ਆਖਿਰ ਵਾਹਿਗੁਰੂ ਦੇ ਘਰ ਦਾ ਕੰਮ ਨਹੀਂ ਆਉਣੀ, ਕਿਉਂਕਿ ਮਨੁੱਖ ਦਾ ਇਸ ਸੰਸਾਰ ਦੇ ਅੰਦਰ ਜਿਹੜਾ ਆਉਣਾ ਹੈ ਉਹ ਕਿਸੇ ਹੋਰ ਮਕਸਦ ਵਾਸਤੇ ਹੈ। ਪਰ ਉਹ ਇਹ ਸਾਰੀ ਉਮਰ ਕਾਮ ਦੇ ਵਿੱਚ ਹੀ ਫਸਿਆ ਹੋਇਆ ਤੇ ਕਾਮ ਦੀ ਖਾਤਰ ਹੀ ਮਰ ਕੇ ਸੜ ਮਰ ਗਿਆ ਤੇ ਕੋਈ ਜੀਵਨ ਤਾਂ ਲੇਖੇ ਤੇ ਨਾ ਲੱਗਿਆ। ਇਸੇ ਕਰਕੇ ਮਹਾਰਾਜ ਜੀ ਨੇ ਚਰਿਤਰੋ ਪਾਖਿਆਨ ਦੇ ਪ੍ਰਸੰਗ ਜਿਹੜੇ ਨੇ ਖੋਲ ਕਰਕੇ ਦੱਸੇ ਨੇ ਕਿ ਜੇਕਰ ਇਹਨਾਂ ਦੇ ਵਸ ਵਿੱਚ ਹੋ ਜਾਵਾਂਗੇ ਤੇ ਇਸ ਨੂੰ ਕਾਮ ਨੂੰ ਹੀ ਆਪਣਾ ਸਾਰਾ ਜੀਵਨ ਸਮਝ ਲਵਾਂਗੇ, ਸਾਡੇ ਜੀਵਨ ਵਿੱਚ ਸਾਡੇ ਪੱਲੇ ਵਿੱਚ ਕੁਝ ਨਹੀਂ ਪੈਣਾ, ਸਾਡੇ ਜੀਵਨ ਦਾ ਮਨੋਰਥ ਬਹੁਤ ਹੀ ਉੱਚਾ ਤੇ ਸੁੱਚਾ ਹੈ, ਵਾਹਿਗੁਰੂ ਨੂੰ ਪ੍ਰਾਪਤ ਕਰਨਾ, ਜੀਵ ਆਤਮਾ ਨੇ ਪਰਮਾਤਮਾ ਦਾ ਮੇਲ ਕਰਨਾ ਹੈ। ਪਰਮਾਤਮਾ ਦਾ ਮੇਲ ਇਹ ਤਾਂ ਹੀ ਕਰ ਸਕੇ ਜੇਕਰ ਜਿਹੜੀ ਆਤਮਾ ਹੈ ਉਹ ਪਾਕ ਤੇ ਪਵਿੱਤਰ ਹੋਵੇਗੀ। ਤੇ ਜਿਹੜੀ ਚੀਜ਼ ਤੁਹਾਨੂੰ ਪਤਾ ਹੋਵੇਗਾ ਕਿ ਇਸ ਚੀਜ਼ ਕਰਕੇ ਇਹਦਾ ਨੁਕਸਾਨ ਹੁੰਦਾ ਹੈ, ਸਰੀਰਕ ਤੌਰ ਤੇ ਵੀ ਆਤਮਿਕ ਤੌਰ ਤੇ ਵੀ ਨੁਕਸਾਨ ਹੁੰਦਾ ਹੈ। ਹੁਣ ਦੇਖੋ ਜਿਹੜੇ ਮਨੁੱਖ ਜਿਹੜੀਆਂ ਇਸਤਰੀਆਂ ਮੰਦ ਵਾਸ਼ਨਾ ਕਰਕੇ ਆਪਣਾ ਘਰ ਛੱਡ ਕੇ ਹੋਰ ਪਾਸੇ ਚੱਲ ਪੈਂਦੀਆਂ ਨੇ, ਅਨੇਕਾਂ ਪ੍ਰਕਾਰ ਦੇ ਭੈੜੇ ਰੋਗ ਹਨ, ਕੈਂਸਰ ਹੈ, ਏਡਸ ਵਰਗੀ ਬਿਮਾਰੀ, ਇਹਨਾਂ ਦੀ ਕੋਈ ਹੁਣ ਤੱਕ ਇਲਾਜ ਵੀ ਨਹੀਂ ਲੱਭ ਸਕੇ। ਸਾਇੰਸ ਦੇ ਸਿਰ ਤੱਕ ਇਲਾਜ ਵੀ ਲੱਭ ਨਹੀਂ ਸਕੇ। ਐਸੀ ਭਿਆਨਕ ਬਿਮਾਰੀ ਜਿਹੜੀਆਂ ਹਨ ਉਹ ਚਿੰਬੜ ਜਾਂਦੀਆਂ ਹਨ ਮਨੁੱਖ ਨੂੰ, ਕਿਹਦੇ ਕਰਕੇ? ਇਸ ਮੰਦ ਵਾਸ਼ਨਾ ਕਰਕੇ ਹੀ। ਜੇਕਰ ਅਸੀਂ ਆਪਣੇ ਪਤੀ ਦਾ ਘਰ ਛੱਡ ਕੇ ਪਰਾਈ ਘਰ ਵੱਲ ਜਾਂਦੇ ਹਾਂ, ਜਾਂ ਇੱਕ ਮਰਦ ਆਪਣਾ ਘਰ ਛੱਡ ਕੇ ਪਰਾਈ ਇਸਤਰੀ ਵੱਲ ਜਾਂਦਾ ਹੈ। ਇਸੇ ਕਰਕੇ ਮਹਾਰਾਜ ਜੀ ਨੇ ਸਾਨੂੰ ਇਹ 350 ਸਾਲ ਪਹਿਲਾਂ ਹੀ ਗੁਰੂ ਸਾਹਿਬ ਸਾਨੂੰ ਹਰ ਗੱਲਾਂ ਖੋਲ੍ਹ ਕਰਕੇ ਦਿਖਾਈਆਂ ਨੇ ਕਿ ਇਹਨਾਂ ਚੀਜ਼ਾਂ ਦੇ ਵਿੱਚ ਵੱਸ ਹੋ ਕੇ ਮਨੁੱਖ ਆਪਣਾ ਸਰੀਰਕ ਜੀਵਨ ਵੀ ਨਸ਼ਟ ਕਰਦਾ, ਸੰਸਾਰਿਕ ਜੀਵਨ ਵੀ ਨਸ਼ਟ ਕਰਦਾ ਅਤੇ ਅਧਿਆਤਮਿਕ ਜੀਵਨ ਵੀ ਨਸ਼ਟ ਕਰ ਲੈਂਦਾ। ਇਸ ਕਰਕੇ ਇਹ ਇੱਕ ਮਰਿਆਦਾ ਦੇ ਵਿੱਚ ਹੀ ਹੋਣਾ ਚਾਹੀਦਾ ਅਤੇ ਮਰਿਆਦਾ ਵਿੱਚ ਤਾਂ ਹੀ ਰਹੇਗਾ ਜੇਕਰ ਅਸੀਂ ਗੁਰੂ ਵਾਲੇ ਬਣਾਂਗੇ, ਗੁਰੂ ਵਾਲੇ ਬਣ ਕੇ ਵਾਹਿਗੁਰੂ ਦਾ ਨਾਮ ਜਪਾਂਗੇ, ਬਾਣੀ ਪੜਾਂਗੇ, ਗੁਰਮਤਿ ਸਿਧਾਂਤਾਂ ਅਨੁਸਾਰ ਜੀਵਨ ਬਣਾਵਾਂਗੇ। ਤੇ ਜੇਕਰ ਕਿਤੇ ਇਹ ਹਾਵੀ, ਕਿਉਂਕਿ ਇਹ ਹੈ ਤਾਂ ਆਖਿਰ ਮਨੁੱਖ ਦੇ ਅੰਦਰ ਹੀ ਨੇ, ਜੇਕਰ ਕਿਤੇ ਐਸੀ ਵਿੱਧ ਬਣ ਜਾਂਦੀ ਹੈ, ਕਰਮਾਂ ਦਾ ਖੇਡ ਹੈ, ਕਿਤੇ ਵਿਗੇੜ ਬਣ ਵੀ ਜਾਏ ਭਾਈ ਜੋਗਾ ਸਿੰਘ ਦੀ ਨਿਆਈ, ਕਿ ਕਿਤੇ ਸਾਡੇ ਉੱਪਰ ਕਾਮ ਹਾਵੀ ਹੋ ਵੀ ਜਾਵੇ, ਜੇਕਰ ਅਸੀਂ ਆਪਣੇ ਗੁਰੂ ਮਹਾਰਾਜ ਵਾਲੇ ਬਣੇ ਹੋਵਾਂਗੇ, ਗੁਰੂ ਵਾਲੇ ਬਣੇ ਹੋਵਾਂਗੇ ਤਾਂ ਹੱਥ ਗੁਰੂ ਜੀ ਆਪ ਸਾਡੀ ਅੰਗ ਸੰਗ ਹੋ ਕੇ ਰੱਖਿਆ ਕਰਦੇ ਨੇ। ਪਰ ਗੁਰੂ ਸਾਹਿਬ ਜੀ ਨੇ ਪੂਰਨ ਤੌਰ ਤੇ ਆਪਣੇ ਖਾਲਸੇ ਨੂੰ ਸੁਚੇਤ ਕੀਤਾ ਹੈ ਕਿ ਇਹ ਕਾਮ ਜਿਹੜਾ ਹੈ, ਕਾਮ ਦੇ ਅਧੀਨ ਹੋਇਆ ਮਨੁੱਖ ਜਿਹੜਾ ਹੈ ਉਹ ਮਤਹੀਣਾ ਹੋ ਜਾਂਦਾ ਹੈ, ਮੰਦ ਬੁੱਧੀ ਵਾਲਾ ਹੋ ਜਾਂਦਾ, ਉਹਨੂੰ ਕੁਝ ਨਹੀਂ ਪਤਾ ਚੱਲਦਾ ਕੀ ਸਹੀ ਹੈ ਕੀ ਗਲਤ ਹੈ। ਇੱਕ ਇਸਤਰੀ, ਉਹਨੂੰ ਵੀ ਕੁਛ ਨਹੀਂ ਪਤਾ ਚੱਲਦਾ ਕਿ ਕੀ ਸਹੀ ਹੈ ਕੀ ਗਲਤ ਹੈ, ਉਹ ਸਿਰਫ ਇਹਦੇ ਵਿੱਚ ਹੀ ਫਸ ਕੇ ਆਪਣਾ ਜੀਵਨ ਗਲਤਾਨ ਕਰ ਦਿੰਦੀ ਹੈ, ਨਸ਼ਟ ਕਰ ਲੈਂਦੀ ਹੈ। ਜਿਹੜਾ ਜੀਵਨ ਦਾ ਮਨੋਰਥ ਹੁੰਦਾ ਹੈ ਉਹ ਤਾਂ ਇੱਕ ਪਾਸੇ ਹੀ ਰਹਿ ਜਾਂਦਾ ਹੈ, ਆਏ ਤਾਂ ਰੱਬ ਨੂੰ ਮਿਲਣ ਵਾਸਤੇ, ਆਏ ਤਾਂ ਜੀਵ ਆਤਮਾ ਦਾ ਪਰਮਾਤਮਾ ਨਾਲ ਮੇਲ ਕਰਾਉਣ ਵਾਸਤੇ ਸੀ, ਪਰ ਇਹਦੇ ਵਿੱਚ ਫਸ ਕੇ ਆਪਣਾ ਜੀਵਨ ਨਸ਼ਟ ਕਰ ਲਿਆ। ਹੁਣ ਗੁਰੂ ਮਹਾਰਾਜ ਸਾਨੂੰ ਜਿੰਨੇ ਚਰਿੱਤਰ ਅਸੀਂ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਪੜ੍ਹੇ ਹਨ, ਕੁਛ ਚਰਿੱਤਰ ਐਸੇ ਆਏ ਨੇ ਕਿ ਇਸ ਕਾਮ ਵਾਸ਼ਨਾ ਕਰਕੇ ਆਖਿਰ ਆਪਣਾ ਜੀਵਨ ਜਿਹੜਾ ਸੀ ਉਹ ਨਸ਼ਟ ਕਰਨਾ ਪਿਆ। ਅਤੇ ਸੰਸਾਰ ਦੇ ਵਿੱਚ ਵੀ ਸਾਨੂੰ ਆਮ ਤੌਰ 'ਤੇ ਸਮਾਜ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ, ਜੇਕਰ ਕੋਈ ਗਲਤ ਰਸਤੇ ਪੈ ਜਾਂਦਾ, ਕੋਈ ਲੜਕੀ ਗਲਤ ਰਸਤੇ ਪੈ ਜਾਂਦੀ ਹੈ ਤਾਂ ਆਖਿਰ ਉਹਦੇ ਹੱਥ ਵੱਸ ਇੱਕੋ ਰਸਤਾ ਰਹਿ ਜਾਂਦਾ। ਲੋਕ ਲਾਸ ਤੋਂ ਡਰਦਿਆਂ ਹੋਇਆਂ, ਆਪਣੇ ਪਰਿਵਾਰ ਤੋਂ ਡਰਦਿਆਂ ਹੋਇਆਂ, ਸ਼ਰਮਿੰਦਗੀ ਤੋਂ ਡਰਦਿਆਂ ਹੋਇਆਂ ਉਹ ਆਪਣੀ ਜੀਵ ਹੱਤਿਆ ਕਰ ਆਪਣੀ ਆਤਮ ਹੱਤਿਆ ਕਰਨ ਠੀਕ ਸਮਝਦੇ ਨੇ ਕਿ ਅਸੀਂ ਆਪਣੇ ਜੀਵਨ ਤੋਂ ਛੁਟਕਾਰਾ ਪਾ ਲਈਏ, ਕਿ ਇੰਨੇ ਵੱਡੀ ਉਹ ਮੁਸ਼ਕਲ ਦੇ ਵਿੱਚ, ਇੰਨੇ ਵੱਡੇ ਝੰਝਟ ਦੇ ਵਿੱਚ ਫਸ ਜਾਂਦੇ ਨੇ। ਜੇਕਰ ਇਹੀ ਸਿੱਖਿਆ ਅਸੀਂ ਧਰਮ ਦੁਨੀਆ 'ਚ ਰਹਿ ਕੇ ਆਪਣੇ ਸਾਹਿਬਾਂ ਤੋਂ ਪ੍ਰਾਪਤ ਕੀਤੀ ਹੋਵੇਗੀ ਤਾਂ ਸਾਡਾ ਬਚਾਅ ਹੋ ਜਾਵੇਗਾ, ਸਾਡਾ ਸੰਸਾਰਿਕ ਜੀਵਨ ਵੀ ਸੁਖੈਨ ਹੋ ਜਾਵੇਗਾ, ਸਾਡਾ ਅਧਿਆਤਮਿਕ ਜੀਵਨ ਵੀ ਉੱਚਾ ਸੁੱਚਾ ਬਣ ਜਾਵੇਗਾ, ਜਿਸ ਕਰਕੇ ਅਸੀਂ ਲੋਕ ਸੁਹੇਲੇ, ਲੋਕ ਸੁਖੀ ਅਤੇ ਪਰਲੋਕ ਸੁਹੇਲੇ ਬਣ ਜਾਵਾਂਗੇ। ਪਰ ਜੇਕਰ ਸਾਹਿਬਾਂ ਦੀ ਬਾਣੀ ਨੂੰ ਵਿਚਾਰਾਂਗੇ, ਪੜ੍ਹਾਂਗੇ, ਜੋ ਗੁਰੂ ਸਾਹਿਬ ਸਾਨੂੰ ਮਹਾਨ ਸਿੱਖਿਆ ਦੇਣੀ ਕੀਤੀ ਹੈ, ਉਹ ਸਿੱਖਿਆ ਨੂੰ ਜੀਵਨ ਦੇ ਅੰਦਰ ਧਾਰਨ ਕਰਾਂਗੇ ਕਿ ਇਸ ਕਾਮ ਵਾਸਤੇ ਫਸ ਕੇ ਮਨੁੱਖ ਦੇ ਪੱਲੇ ਕੁਝ ਨਹੀਂ ਪੈਂਦਾ ਸਿਵਾਏ ਬਦਨਾਮੀ ਦੇ ਅਤੇ ਆਪਣੇ ਸੰਸਾਰ ਆਪਣਾ ਜੀਵਨ ਜਿਹੜਾ ਹੈ ਉਹ ਨਸ਼ਟ ਕਰਨ ਦੇ। ਸੋ ਇਤਨੀਆਂ ਬੇਨਤੀਆਂ ਗੁਰੂ ਪਿਆਰੀ ਸਾਧ ਸੰਗਤ ਜੀ ਪ੍ਰਵਾਨ ਕਰਨਾ ਜੀ, ਗੁਰਮਤਿ ਵਿਚਾਰਾ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਲਈ ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ, ਗੁਰੂ ਸਾਹਿਬ ਜੀ ਅੱਗੇ ਤੁਸੀਂ ਮਤ ਬਖਸ਼ਣ ਤਾਂ ਕਿ ਸੁਚੱਜੇ ਢੰਗ ਦੇ ਨਾਲ ਗੁਰਮਤਿ ਵਿਚਾਰਾਂ ਕਰ ਸਕੀਏ। ਸਵੰਤ ਵਿੱਚ ਪਿਆਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।